ਜਾਂਦੇ ਹਨ। ਗਰਭ ਗੰਜਨੀ ਨਾਮ ਦਾ ਟੀਕਾ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਸ੍ਰੀ ਜਪਜੀ ਸਾਹਿਬ ਦਾ, ਜਿਸ ਅੰਦਰ ਸੈਂਕੜੇ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਇੱਕ ਅਲੰਕਾਰ ਨੀ, ਸੈਂਕੜੇ ਹੀ ਅਲੰਕਾਰ ਜਿਸ ਅੰਦਰ ਬਿਰਾਜਮਾਨ ਹਨ। ਅਲੰਕਾਰ ਇੱਕ ਸ਼ੋਭਾ ਹੈ ਬਾਣੀ ਦੀ। ਵੈਸੇ ਕਈ ਅਲੰਕਾਰ ਮੰਨੇ ਨੇ, ਸ਼ਬਦਾਲੰਕਾਰ, ਅਰਥਾਲੰਕਾਰ ਜਾਂ ਸ਼ਬਦਾਰਥਾਲੰਕਾਰ, ਭਾਵ ਸ਼ਬਦਾਂ ਦੇ ਅਲੰਕਾਰ। ਜਿਵੇਂ ਮਨੁੱਖ ਆਪਣੇ ਤਨ ਨੂੰ ਹੋਰ ਸਜਾਉਣ ਵਾਸਤੇ ਕਈ ਤਰ੍ਹਾਂ ਦੇ ਸੁੰਦਰ ਵਸਤਰ, ਗਹਿਣੇ ਗੱਟੇ ਪਹਿਣਦਾ ਹੈ, ਇਸੇ ਤਰ੍ਹਾਂ ਬਾਣੀ ਦਾ ਵੀ ਸ਼ਿੰਗਾਰ ਕੀਤਾ ਹੈ। ਬਾਣੀ ਦਾ ਸ਼ੁੱਧ ਉਚਾਰਨ, ਬਾਣੀ ਦਾ ਅਰਥ ਧਿਆਨ ਵਿਚ ਰੱਖ ਕੇ ਉਹਦਾ ਉਚਾਰਨ ਕਰਨਾ। ਸ਼ਬਦ ਅਰਥ ਕੋ ਚਮਤਕ੍ਰਿਤ ਫੁਰੇ ਜਹਾਂ ਜੋ ਆਏ, ਸਰਵਣ ਸੁਖਦ ਬਾਗਾ ਭਰਨ ਅਲੰਕਾਰ ਸੋ ਗਾਏ। ਸ਼ਬਦਾਂ ਦਾ ਗਾਇਨ ਕਰਦਿਆਂ ਕਰਦਿਆਂ, ਸ਼ਬਦਾਂ ਦੇ ਅਰਥਾਂ ਦਾ ਵਿਚਾਰ ਕਰਦਿਆਂ ਕਰਦਿਆਂ ਜੋ ਸਮੇਂ ਸਿਰ ਗੱਲ ਫੁਰ ਆਵੇ, ਉਸ ਗੱਲ ਨੂੰ ਹੋਰ ਚਮਕਾ ਦੇਵੇ, ਉਸ ਨੂੰ ਅਲੰਕਾਰ ਕਹਿੰਦੇ ਹਨ। ਸ਼ਬਦਾਲੰਕਾਰ ਵੀ ਪੰਜ ਤਰ੍ਹਾਂ ਦਾ ਹੈ, ਬਕਰੋਕਤ, ਅਨੁਪ੍ਰਾਸ, ਜਮਕ, ਸਲੇਖ, ਚਿੱਤਰ ਅਲੰਕਾਰ। ਵੈਸੇ ਕਿਸੇ ਵਿਦਵਾਨ ਨੇ ਅਲੰਕਾਰ ਦੇ 13 ਭੇਦ ਮੰਨੇ ਹਨ, ਇੱਕ ਥਾਂ ਤੇ 64 ਭੇਦ ਲਿਖੇ ਨੇ। 64 ਨਾਮ ਨੇ, ਫਿਰ ਇੱਕ ਇੱਕ ਦੀਆਂ ਅੱਗੇ ਕਈ ਕਈ ਕਿਸਮਾਂ ਤੇ ਜਾਤੀਆਂ ਹਨ। ਕਿਤੇ 101 ਭੇਦ ਵੀ ਅਲੰਕਾਰਾਂ ਦਾ ਲਿਖਿਆ। ਅਲੰਕਾਰ ਨਾਮ ਦਾ ਇੱਕ ਵੱਖਰਾ ਹੀ ਸ਼ਾਸਤਰ ਹੈ, ਵੱਖਰਾ ਹੀ ਗ੍ਰੰਥ ਹੈ। ਜਿਹੜੇ ਲੋਕ ਕਵਿਤਾ ਜਾਣਦੇ ਹਨ, ਕਾਵਿ ਦੀ ਰਚਨਾ ਕਰਦੇ ਹਨ, ਉਹ ਇਸ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਪਮਾ ਅਲੰਕਾਰ, ਇਹਦੇ ਵਿੱਚ ਵੀ 4 ਚੀਜ਼ਾਂ ਹੁੰਦੀਆਂ ਨੇ, ਉਪਮਾਨ, ਵਾਚਕ, ਧਰਮ ਤੇ ਉਪਮੇਹ। ਇਨ੍ਹਾਂ ਚਵਾਂ ਦਾ ਗਿਆਨ ਹੋਵੇ ਤਾਂ ਫਿਰ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਨਾਲ ਦ੍ਰਿਸ਼ਟਾਂਤ ਦੇਣਾ। ਉਪਮੇਹ ਦਾ ਤੇ ਉਪਮਾਨ ਦਾ ਗਿਆਨ ਨਾ ਹੋਵੇ ਤਾਂ ਦ੍ਰਿਸ਼ਟਾਂਤ ਸਹੀ ਜਗ੍ਹਾ ਤੇ ਨਹੀਂ ਬੈਠਦਾ। ਗਰੀਬ ਨਵਾਜ ਪਾਤਸ਼ਾਹ ਦੀ ਮਹਿਮਾ ਵਿਚ ਇਕ ਥਾਂ ਏਦਾਂ ਲਿਖਿਆ, ਕਲਗੀਧਰ ਪਦ ਕਮਲ ਸਮ ਅਮਲ ਭਜੇ ਜੇ ਜੀਵ, ਕਸਨ ਹਰੇ ਸਮਸੂਰ ਤਮ ਜਨ ਗਨ ਮਨ ਸੋ ਤੀਵ। ਇਸ ਦੇ ਅੰਦਰ ਜਿਹੜੇ ਸ਼ਬਦ ਆਏ ਹਨ ਨਾ, ਕਮਲ ਇਹਨੂੰ ਉਪਮਾਨ ਕਹਿੰਦੇ ਹਨ, ਜਿਹੜਾ ਕਲਗੀਧਰ ਹੈ ਇਹਨੂੰ ਉਪਮੇਹ ਕਹਿੰਦੇ ਨੇ। ਭਾਵ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਮਿਸਾਲ ਕਵਲ ਫੁੱਲ ਦੇ ਨਾਲ ਦਿੱਤੀ ਹੈ, ਉਪਮਾਨ ਤੇ ਉਪਮੇਹ। ਇਸੇ ਪ੍ਰਕਾਰ ਦੇ ਨਾਲ ਹੋਰ ਕਈ ਥਾਵਾਂ ਦੇ ਉੱਤੇ, ਦੇਖ ਕੇ ਮਯੰਕਰ ਅੰਕ ਮੁਖ ਪੈ ਕਲੰਕ ਅਤ ਕੈਸੇ ਉਪਮਾਨ ਕਹਿ ਕਹੂੰ ਮੁਖ ਚੰਦਰ ਸਮ। ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਿਸਾਲ ਕਿਸੇ ਸੱਜਣ ਪੁਰਖ ਤੋਂ ਸੁਣਦਾ ਹਾਂ ਤਾਂ ਉਹ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਮੂੰਹ ਏਦਾਂ ਦਾ ਜਿਵੇਂ ਚੰਦਰਮਾ, ਪਰ ਮੈਂ ਖਿਆਲ ਕਰਦਾ ਮਨ ਵਿਚ ਵੀ ਚੰਦਰਮਾ ਤੇ ਕਲੰਕੀ ਹੈ। ਦੇਖ ਕੇ ਮਯੰਕ ਰੰਕ, ਮਯੰਕ ਮਹਿਣੇ ਚੰਦਰਮਾ, ਰੰਕ ਮਹਿਣੇ ਕੰਗਾਲ, ਇਹ ਕੰਗਾਲ ਚੰਦਰਮਾ ਜਿਹਦੇ ਤੇ ਕਾਲੇ ਧੱਬੇ ਹਨ, ਇਹਦੇ ਨਾਲ ਗੁਰੂ ਦੇ ਮੁਖੜੇ ਦੀ ਮਿਸਾਲ ਕਿਵੇਂ ਦਿੱਤੀ ਜਾਵੇ? ਗੁਰੂ ਦਾ ਮੁਖ ਤੇ ਨਿਸ਼ਕਲੰਕ ਹੈ, ਸਤਿਗੁਰੂ ਦੇ ਮੂੰਹ ਉੱਤੇ ਕੋਈ ਕਲੰਕ ਦਾ ਦਾਗ ਨਹੀਂ। ਇਹ ਵਕਾਰੀਆਂ ਦੀ ਸੰਗਤ ਕਰਨ ਵਾਲਾ, ਮਦਦ ਕਰਨ ਵਾਲਾ, ਬਦਚੱਲਣ ਬੰਦਿਆਂ ਦੀ, ਇਸ ਵਾਸਤੇ ਇਹਦੇ ਉੱਤੇ ਕਾਲਾ ਦਾਗ ਹੈ, ਇਸ ਵਾਸਤੇ ਕਲੰਕੀ ਹੈ। ਦੇਖ ਕੇ ਮਯੰਕ ਰੰਕ ਮੁਖ ਪੈ ਕਲੰਕ ਅਤ ਕੈਸੇ ਉਪਮਾਨ ਕਹਿ ਕਹੂੰ ਮੁਖ ਚੰਦਰ ਸਮ। ਕਿਵੇਂ ਉਪਮਾਨ ਦੁਆਰਾ ਮੈਂ ਕਹਿ ਦਿਆਂ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਮੁਖੜਾ ਚੰਦਰਮਾ ਵਰਗਾ, ਦੂਜੀ ਮਿਸਾਲ ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ। ਕਿਸੇ ਦੂਜੇ ਸਿਆਣੇ ਨੇ ਕਿਹਾ ਵੀ ਏਦਾਂ ਕਹਿ ਦੇ ਵੀ ਜਿਵੇਂ ਇੰਦਰ ਸੁੰਦਰ ਹੈ, ਏਦਾਂ ਸਤਿਗੁਰੂ ਦਾ ਸਰੀਰ ਹੈ। ਕਹਿੰਦੇ ਨਹੀਂ, ਜਿਹੜਾ ਇੰਦਰ ਹੈ ਕਾਮੀ ਹੈ, ਵਿਕਾਰੀ ਹੈ, ਵਿਭਚਾਰੀ ਹੈ। ਜਿਸ ਵੇਲੇ ਇਸ ਨੇ ਆਪਣੀ ਰਿਸ਼ੀ ਦੀ ਇਸਤਰੀ ਉੱਤੇ ਲੁਭਾਏ ਮਾਨ ਹੋ ਗਿਆ ਤਾਂ ਸਹਿਜ ਸਰੀਰ ਚੇਨ ਪਗ ਹੂਏ ਤਾਮਨ ਪਛੋਤਾਇਆ। ਇਸ ਨੂੰ ਮਨ ਵਿਚ ਫਿਰ ਪਛਤਾਵਾ ਕਰਨਾ ਪਿਆ। ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਗੌਤਮ ਦੇ ਸਰਾਪ ਨਾਲ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿ ਸਰੀਰ ਚੇਨ ਭਗ ਹੂਏ ਤਾ ਮਨ ਪਛੋਤਾਇਆ। ਜਿਸ ਵੇਲੇ ਰਿਸ਼ੀ ਦੀ ਇਸਤਰੀ ਤੇ ਮਨ ਬੇਈਮਾਨ ਹੋ ਗਿਆ ਕੋ ਕਰਮ ਕਰਨ ਵਾਸਤੇ ਗਿਆ ਤੇ ਰਿਸ਼ੀ ਨੇ ਸਰਾਪ ਦੇ ਦਿੱਤਾ ਸਾਰੇ ਸਰੀਰ ਤੇ ਵਿਆਈਆਂ ਪਾਟ ਗਈਆਂ ਕੁਰੂਪ ਹੋ ਗਿਆ। ਕੈਸੇ ਕਰ ਕਹੂ ਪੁਨ ਗੁਰੂ ਕੋ ਸੁਰਿੰਦਰ ਸਮ। ਕਿਵੇਂ ਕਹਿ ਦਿਆਂ ਪੀ ਸਵਰਗ ਦੇ ਰਾਜੇ ਇੰਦਰ ਵਰਗੇ ਗੁਰੂ ਜੀ ਹਨ। ਇਹ ਵੀ ਮਿਸਾਲ ਚੰਗੀ ਨਹੀਂ। ਦੇਖ ਕੇ ਅਨੰਗ ਅੰਗ ਹੀਨ ਰਿਖ ਰਿਪਨ ਕੋ ਕੈਸੇ ਸੋ ਸਮਾਨ ਕਰ ਕਹੂ ਰਤੀ ਇੰਦਰ ਸਮ। ਮੈਂ ਇਹ ਵੀ ਮਿਸਾਲ ਕਿਵੇਂ ਦੇਵਾਂ ਪੀ ਕਾਮਦੇਵ ਬੜਾ ਸੁੰਦਰ ਹੈ। ਕਾਮਦੇਵ ਵਰਗਾ ਸਤਿਗੁਰੂ ਜੀ ਦਾ ਸੁੰਦਰ ਸਰੀਰ ਹੈ ਪਰ ਕਾਮਦੇਵ ਰਿਸ਼ੀਆਂ ਮੁਨੀਆਂ ਦਾ ਵੈਰੀ ਹੈ। ਇਸ ਵਾਸਤੇ ਇਹਦੇ ਨਾਲ ਵੀ ਮਿਸਾਲ ਪੁੱਜਦੀ ਨਹੀਂ। ਕਉ ਨਾ ਭਿਊਖ ਬਣ ਆਇਓ ਯਾ ਸੰਸਾਰ ਬੀਚ ਗੋਬਿੰਦ ਮਰਗਿੰਦ ਗੁਰ ਧਰਮ ਧੁਰਿੰਦਰ ਸਮ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਾਨ ਦੇ ਵਰਗਾ ਕੋਈ ਹੋਰ ਦੂਸਰਾ ਪ੍ਰਮਾਣ ਹੀ ਨਹੀਂ ਲੱਭਦਾ। ਇਸ ਵਾਸਤੇ ਕਿਵੇਂ ਕਿਹਾ ਜਾਵੇ ਕਿ ਸਤਿਗੁਰੂ ਜੀ ਦੀ ਸੋਭਾ ਫਲਾਣੇ ਨਾਲ ਢੁਕਦੀ ਹੈ ਜਾਂ ਫਲਾਣੇ ਨਾਲ ਢੁਕਦੀ ਹੈ। ਕਾਸ਼ ਪਾਗ ਕੰਘਾ ਕਰਦ ਕੜਾ ਚੱਕਰ ਤਨ ਧਾਰ ਸਿਆਮ ਬਸਨ ਸੋਭਤ ਸੁਭਗ ਸਿੰਘ ਅਸਵ ਅਸਵਾਰ। ਇਹਦੇ ਵਿਚ ਸਾਰੇ ਗੁਣ ਆ ਗਏ ਭਾਈ। ਗੁਰੂ ਦਾ ਸਿੰਘ ਕੇਸਾਂ ਨਾਲ ਪੱਗ ਨਾਲ ਦਸਤਾਰ ਨਾਲ ਕੰਘੇ ਨਾਲ ਕਰਦਮਹਿਣੇ ਕਿਰਪਾਨ ਕਿਰਪਾਨ ਨਾਲ ਕੜੇ ਨਾਲ ਚੱਕਰ ਨਾਲ ਬੜਾ ਸੋਭਨੀਕ ਹੁੰਦਾ ਹੈ। ਪੰਜ ਕਕਾਰ ਦੀ ਰਹਿਤ ਹੈ। ਕੜਾ ਕਾਰ ਦੋ ਕੱਛ ਕੰਘੇ ਵਿਦਾ ਬਿਲਾ ਹੇਚ ਅਸਤ ਜੁਮਲੇ ਨਿਸ਼ਾ। ਇਹ ਜੁਮਲਾ ਪੰਜ ਸਿੱਖੀ ਦੀਆਂ ਨਿਸ਼ਾਨੀਆਂ ਹਨ ਬਾਰੂਨੀ ਰੂਪੇ ਅੰਦਰ। ਜਿਹਦੇ ਕੋਲ ਹਨ ਉਹ ਗੁਰੂ ਦਾ ਸਿੱਖ ਗੁਰੂ ਦੀ ਸੋਭਾ ਦਾ ਪ੍ਰਤੀਕ ਹੈ। ਸਿਆਮ ਬਸਨ ਸੋਭਤ ਸੁਭਗ ਫਿਰ ਨੀਲੇ ਰੰਗ ਦੇ ਕੱਪੜੇ ਸਿਆਮ ਸੁਰਮਈ ਰੰਗ ਦੇ ਕੱਪੜੇ ਜਾਂ ਸੁੰਦਰ ਬਸਤਰ ਪਾਏ ਹੋਏ ਘੋੜੇ ਤੇ ਚੜਿਆ ਆਉਂਦਾ ਜਿਵੇਂ ਗੁਰੂ ਕਾ ਸਿੰਘ ਬੜਾ ਸੋਹਣਾ ਲੱਗਦਾ ਹੈ ਬੜਾ ਫੱਬਦਾ ਹੈ। ਇਨ੍ਹਾਂ ਵਿਚ ਵੀ ਅਨੇਕਾਂ ਅਲੰਕਾਰ ਹਨ। ਇੱਕ ਇਹ ਵੀ ਸ਼ਬਦ ਆਉਂਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇਸੇ ਪ੍ਰਕਾਰ ਹੋਰ ਕਈ ਸ਼ਬਦ ਆਉਂਦੇ ਨੇ। ਇੱਕ ਥਾਂ ਏਦਾਂ ਵੀ ਪੜਿਆ ਮੈਂ ਕਲਗੀਧਰ ਜੂ ਕਿਰਪਾ ਕਰ ਬਾਰਨ ਗਜ ਗਜ ਦੇਹ ਸੁਨਕ ਬਿਤ ਸਤ ਕਬਨ ਕੀ ਦੁਖ ਦਰਦ ਦਰ ਲੇਹ। ਇਹ ਇੱਕੇ ਹੀ ਦੋਹਰੇ ਦੇ ਵਿਚ ਕਈ ਵਾਰ ਕਈ ਨਾਮ ਆ ਗਏ। ਇਹ ਸਾਰਿਆਂ ਦਾ ਅਰਥ ਹਾਥੀ ਹੀ ਹੈ। ਬਾਰਨ ਨਾਮ ਵੀ ਹਾਥੀ ਦਾ, ਕਰ ਨਾਮ ਵੀ ਹਾਥੀ ਦਾ, ਗਜ ਨਾਮ ਵੀ ਹਾਥੀ ਦਾ, ਦੁਰਦ ਨਾਮ ਵੀ ਹਾਥੀ ਦਾ, ਪਰ ਅਰਥ ਇੱਥੇ ਬਦਲ ਜਾਂਦੇ ਹਨ ਅਲੰਕਾਰ ਦੀ ਵਿਧੀ ਦੁਆਰਾ। ਕਲਗੀਧਰ ਜੂ ਕਿਰਪਾ ਕਰ ਕਲਗੀਧਰ ਪਾਤਸ਼ਾਹ ਬਾਰਨ ਕਰ ਗਜ ਦੇ ਵਾਰ ਦਿੰਦੇ ਹਨ ਆਪਣੇ ਸੇਵਕਾਂ ਤੋਂ ਹਾਥੀ ਅਤੇ ਉਹਦਾ ਸਾਜੋ ਸਮਾਨ ਘੋੜੇ ਅਸਤਰ ਸ਼ਸਤਰ ਮਾਇਆ। ਸੁਨਕ ਬਿਤ ਸਤ ਕਬਨ ਕੀ ਦੁਖ ਦੁਰਦ ਦਰ ਦੇ। ਜਿਹੜੇ ਕਵੀ ਲੋਕ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿਚ ਆ ਕੇ ਗੁਰੂ ਦੀ ਮਹਿਮਾ ਕਰਨ ਵਾਲੇ ਅਕਾਲ ਪੁਰਖ ਦੀ ਤਾਰੀਫ ਕਰਨ ਵਾਲੇ 52 ਕਵੀ, ਉਹਨਾਂ ਵਿਚੋਂ ਇਕ ਕਵੀ ਤੇ ਇਕ ਦਿਨ ਸਤਿਗੁਰੂ ਜੀ ਉਹਦਾ ਕਵਿਤ ਸੁਣ ਕੇ ਨਿਹਾਲ ਹੋ ਗਏ, ਪ੍ਰਸੰਨ ਹੋ ਗਏ। ਉਹਨੂੰ 60,000 ਰੁਪਇਆ ਤੇ ਇਕ ਹਾਥੀ ਇਨਾਮ ਵਿਚ ਦੇ ਦਿੱਤਾ, ਨਾਲ ਸੇਵਕ ਦਿੱਤੇ ਜਾਓ ਜਾ ਕੇ ਘਰ ਛੱਡ ਆਓ। ਜਿਸ ਵੇਲੇ ਹਾਥੀ ਤੇ ਚੜਿਆ ਹੋਇਆ ਕਵੀ ਰਾਜ ਜਾ ਰਿਹਾ ਤੇ ਅੱਗੋਂ ਰਾਹ ਵਿਚ ਰਾਜਾ ਮਿਲ ਗਿਆ ਬਾਈ ਧਾਰ ਦਾ, ਉਹਨੂੰ ਭੁਲੇਖਾ ਪੈ ਗਿਆ ਵੀ ਮੇਰੇ ਰਾਜ ਵਿਚ ਦੂਸਰਾ ਰਾਜਾ ਕੌਣ ਤੁਰਿਆ ਆਉਂਦਾ ਹੈ। ਜਿਸ ਵੇਲੇ ਪੁੱਛਿਆ ਤੇ ਦੱਸਿਆ ਸਿਆਣੇ ਨੇ ਵੀ ਇਹ ਰਾਜਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਰਾਜਿਆਂ ਦਾ ਰਾਜਾ ਹੈ ਉਹਦਾ ਕਵੀ ਜਾ ਰਿਹਾ ਹੈ। ਉਸ ਦੇ ਘਰ ਦਾ ਜਸ ਗੈਨ ਕਰਨ ਵਾਲਾ ਕਵੀ ਜਾ ਰਿਹਾ, ਗੁਰੂ ਜੀ ਨੇ ਅੱਜ ਇਹਦੇ ਤੇ ਖੁਸ਼ ਹੋ ਕੇ ਇਹਨੂੰ 60,000 ਰੁਪਇਆ ਅਤੇ ਇਕ ਹਾਥੀ ਸਮੇਤ ਖੁਰਜੀਆਂ ਹੌਦਾਂ ਦੇ ਨਾਲ ਸੇਵਕ ਦੇ ਕੇ ਭੇਜਿਆ ਹੈ ਵੀ ਜਿੱਥੇ ਹਾਥੀ ਨੇ ਰਹਿਣਾ ਹਾਥੀ ਜੋਗਾ ਰਾਸ਼ਨ ਜ਼ਮੀਨ ਸਭ ਕੁਝ ਨਾਲ ਦੇ ਕੇ ਧੋਰਿਆ ਹੈ। ਸੋ ਇਸ ਪ੍ਰਕਾਰ ਦੇ ਨਾਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਮਹਿਮਾ ਹੈ, ਅਭਰਣ ਹੈ, ਭੂਸ਼ਣ ਰੂਪ ਹੈ, ਗਹਿਣਾ ਰੂਪ ਹੈ, ਜਿਨ੍ਹਾਂ ਦਾ ਅੰਤ ਨਹੀਂ ਆਉਂਦਾ। ਹੋਰ ਇਕ ਥਾਂ ਦੇ ਉੱਤੇ ਅਲੰਕਾਰ ਇਕੱਠੇ ਕੀਤੇ ਕਿਸੇ ਕਵੀ ਨੇ, ਪ੍ਰੇਮ ਕੋ ਪ੍ਰਭਾਵ ਕੈਸੋ ਮਿੱਠੋ ਹੈ ਰਸਾਲ ਜੈਸੋ। ਕਹਿੰਦੇ ਜਿਹੜਾ ਵਾਹਿਗੁਰੂ ਦਾ ਪਿਆਰ ਹੈ, ਜੋ ਪਰਮਾਤਮਾ ਦਾ ਪ੍ਰੇਮ ਹੈ, ਉਸ ਦਾ ਕਿਹੋ ਜਿਹਾ ਸਵਾਦ ਹੈ। ਪ੍ਰੇਮ ਕੋ ਪ੍ਰਭਾਵ ਕੈਸੋ ਮਿੱਠੋ ਹੈ ਰਸਾਲ ਜੈਸੋ। ਇਕ ਹੈ ਉਪਮੇਹ, ਇਕ ਹੈ ਉਪਮਾਨ, ਇਕ ਗੱਲ ਦੀ ਤੁਲਨਾ ਦੂਜੀ ਗੱਲ ਨਾਲ ਦਿੱਤੀ ਜਾਂਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਪਮੇਹ ਹਨ ਤੇ ਜਿੰਨੇ ਨਾਲ ਉਦਾਹਰਣ ਦਿੱਤੇ ਜਾਂਦੇ ਉਹ ਉਪਮਾਨ ਹਨ। ਪ੍ਰੇਮ ਕੋ ਪ੍ਰਭਾਵ ਕੈਸੋ, ਕਹਿੰਦੇ ਪ੍ਰੇਮ ਕਿਹੋ ਜਿਹਾ, ਗੁਰੂ ਦਾ ਪਿਆਰ ਕਿੱਦਾਂ ਦਾ ਹੁੰਦਾ ਹੈ, ਤਾਂ ਫਿਰ ਉਸ ਦਾ ਉਪਮੇਹ ਦਿੱਤਿਆ ਹੈ ਮਿੱਠੋ ਹੈ ਰਸਾਲ ਜੈਸੋ। ਰਸਾਲ, ਰਸਾਂ ਦਾ ਘਰ, ਭਾਵ ਅੰਬ। ਕਹਿੰਦੇ ਪ੍ਰੇਮ ਇਹੋ ਜਿਹਾ ਸਵਾਦੀ ਹੈ ਜਿਵੇਂ ਅੰਬ ਸਵਾਦੀ ਹੈ। ਅੰਬ ਚੁਪੀਏ ਤੇ ਅਗੰਮੀ ਜਿਹਾ ਸਵਾਦ ਆਉਂਦਾ ਹੈ ਮਿੱਠੋ ਹੈ ਰਸਾਲ ਜੈਸੋ। ਜਿਵੇਂ ਕਦੀ ਅੰਬ ਚੂਪ ਕੇ ਵੇਖਿਆ ਹੀ, ਇੱਥੇ ਇੱਥੇ ਅੰਬ ਵੀ ਹੋਰ ਹੀ ਤਰ੍ਹਾਂ ਦੇ ਮਿਲਦੇ ਨੇ, ਨਾਲੇ ਇੱਥੇ ਅੰਬਾਂ ਦਾ ਸਵਾਦ ਹੀ ਨਹੀਂ। ਅੰਬ ਖਾਣੇ ਹੋਣ ਤੇ ਪੰਜਾਬ ਦੀ ਧਰਤੀ 'ਚ ਜਾ ਕੇ ਖਾਓ। ਅੰਬ ਚੂਪਣ ਦਾ ਸਵਾਦ ਜਿਹੋ ਜਿਹਾ ਪੰਜਾਬ ਦੀ ਧਰਤੀ ਵਿਚ ਗਰਮੀਆਂ ਦੀ ਰੁੱਤ ਵਿਚ ਆਵੇਗਾ, ਉਹੋ ਜਿਹਾ ਸਰਦੀ ਦੀ ਰੁੱਤ ਵਿਚ ਨਹੀਂ ਆਵੇਗਾ। ਭਾਵੇਂ ਯੰਤਰ ਮੌਜੂਦ ਨੇ ਅੱਜ ਕੱਲ, ਸਾਰੀਆਂ ਸਬਜ਼ੀਆਂ, ਸਾਰੇ ਫਲ 12 ਮਹੀਨੇ ਮਿਲਦੇ ਨੇ, ਪਰ ਜਿਹੜੀ ਰੁੱਤ ਵਿਚ ਵਾਹਿਗੁਰੂ ਨੇ ਜਿਹੜੀ ਚੀਜ਼ ਬਣਾਈ, ਉਸੇ ਰੁੱਤ ਵਿਚ ਉਹਨੂੰ ਖਾਈਏ ਤੇ ਉਹਦਾ ਗੁਣ ਪੈਂਦਾ ਹੈ। ਨਹੀਂ ਤੇ ਕਈ ਵਾਰ ਔਗੁਣ ਹੀ ਕਰਦੇ ਨੇ, ਭਾਵ ਜਿਸ ਚੀਜ਼ ਦੀ ਰੁੱਤ ਨਾ ਹੋਵੇ, ਕੁਰਤੀਆਂ ਚੀਜ਼ਾਂ, ਕੁਰਤੀਆਂ ਸਬਜ਼ੀਆਂ, ਬਹੀਆਂ ਤਬਹੀਆਂ ਖਾਣ ਦੇ ਨਾਲ ਰੋਗ ਲੱਗਦੇ ਨੇ। ਇਸ ਵਾਸਤੇ ਅਰੋਗ ਰਹਿੰਦੇ ਨੇ ਉਹ ਲੋਕ, ਭਾਵੇਂ ਰੁੱਖਾ ਸੁੱਕਾ ਖਾ ਕੇ। ਪੰਜਾਬ ਦਾ ਪਾਣੀ ਵੀ ਤੇ ਦੂਸਰੇ ਦੇਸ਼ਾਂ ਦੇ ਘਿਓ ਨਾਲੋਂ ਜ਼ਿਆਦਾ ਤਾਕਤਵਰ ਹੈ। ਪ੍ਰੇਮ ਕੋ ਪ੍ਰਭਾਵ ਕੈਸੋ ਮਿੱਠੋ ਹੈ ਰਸਾਲ ਜੈਸੋ। ਪ੍ਰੇਮ ਕੈਸਾ ਹੈ? ਜਿਸ ਤਰ੍ਹਾਂ ਦਾ ਅੰਬ ਦਾ ਰਸਾ। ਫਿਰ ਉਸੇ ਨੂੰ ਉਪਮੇਹ ਕਰਕੇ ਉਪਮਾਨ ਦੁਆਰਾ ਸੰਗਿਆ ਦਿੰਦੇ ਹਨ ਕੈਸੋ ਹੈ ਰਸਾਲ। ਕਿਹੋ ਜਿਹਾ ਹੈ ਅੰਬ? ਜੈਸਾ ਮੇਵਾ ਮੋਦਦਾਨੀ ਹੈ। ਭਾਈ ਜਿਵੇਂ ਮੇਵੇ ਹੁੰਦੇ ਨੇ ਨਾ, ਬਦਾਮ, ਪਿਸਤੇ, ਕਾਜੂ, ਹੋਰ ਕਈ ਤਰ੍ਹਾਂ ਦੇ ਸੁੱਕੇ ਮੇਵੇ, ਤੇ ਕੋਈ ਦਾਨੀ ਬੰਦਾ ਮੇਵਿਆਂ ਦੀਆਂ ਪੰਡਾਂ ਬੰਨ ਕੇ ਲੈ ਆਵੇ ਗੁਰਦੁਆਰੇ। ਇੱਕ ਦਿਨ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਵਾਲੇ ਦਿਨ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਵਿਚ ਬੈਠਾ ਕੀਰਤਨ ਸੁਣ ਰਿਹਾ ਸਾਂ, ਤੇ ਕੋਈ ਪ੍ਰੇਮੀ ਦਾਨੀ ਸੱਜਣੇ ਆਇਆ। ਉਹਨੇ ਆਪਣੇ ਸੇਵਕਾਂ ਦੇ ਸਿਰ ਤੇ ਵੀ ਤੇ ਆਪਣੇ ਸਿਰ ਤੇ ਵੀ ਪੰਡਾਂ ਚੁੱਕੀਆਂ, ਬਦਾਮਾਂ ਦੀਆਂ, ਕਾਜੂਆਂ ਦੀਆਂ, ਸੌਗੀ ਦੀਆਂ, ਤੇ ਫਿਰ ਸਾਰਿਆਂ ਨੂੰ ਉਹਨਾਂ ਨੇ ਰਲਾ ਕੇ ਬੁੱਕ ਭਰ ਭਰ ਕੇ ਜਿੰਨੀ ਸੰਗਤ ਸਾਰਿਆਂ ਨੂੰ ਵੰਡਿਆ। ਜਿਵੇਂ ਕੋਈ ਦਾਨੀ ਬੰਦੇ ਕੋਲੋਂ ਸੁੱਕਾ ਮੇਵਾ ਲੈ ਕੇ ਖਾ ਕੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਏਦਾਂ ਪਈ ਰਸਾਲ ਦਾ ਰਸ ਹੈ। ਕੈਸਾ ਮੇਵਾ ਮਿਸ਼ਰੀ ਸੋ? ਕਹਿੰਦੇ ਮੇਵਾ ਕਿਹੋ ਜਿਹਾ ਸਵਾਦੀ ਹੁੰਦਾ? ਕਹਿੰਦੇ ਜਿਵੇਂ ਮਿਸ਼ਰੀ ਸਵਾਦੀ ਹੁੰਦੀ ਹੈ। ਕੈਸੇ ਮਿਸ਼ਰੀ? ਜੈਸੇ ਮਧੂ। ਮਧੂ ਕਹਿਣੇ ਸ਼ਹਿਦ। ਮਿਸ਼ਰੀ ਕਿਹੋ ਜੀ ਮਿੱਠੀ? ਕਹਿੰਦੇ ਜਿਵੇਂ ਸ਼ਹਿਦ ਮਿੱਠਾ ਹੈ। ਕੈਸੇ ਮਧੂ? ਜੈਸੇ ਮਿੱਠੀ ਕਵਿਤਾ ਸੁਹਾਨੀ ਹੈ। ਪ੍ਰੇਮ ਕੋ ਪ੍ਰਭਾਵ ਕੈਸੋ ਮਿੱਠੋ ਹੈ ਰਸਾਲ ਜੈਸੋ। ਕੈਸੋ ਹੈ ਰਸਾਲ ਮਿੱਠੋ, ਜੈਸੇ ਮੇਵਾ ਮੋਦਦਾਨੀ ਹੈ। ਕੈਸੇ ਮੇਵਾ ਮਿਸ਼ਰੀ ਸੋ? ਕੈਸੀ ਮਿਸ਼ਰੀ ਜੈਸੇ ਮਧੂ। ਕੈਸੇ ਮਧੂ ਜੈਸੇ ਮਿੱਠੀ ਕਵਿਤਾ ਸੁਹਾਨੀ ਹੈ। ਕਹਿੰਦੇ ਜਿਵੇਂ ਕਵਿਤਾ ਸੁਣਨ ਦੇ ਨਾਲ ਮਿਠਾਸ ਜੀ ਪ੍ਰਾਪਤ ਹੁੰਦੀ ਹੈ, ਇੱਦਾਂ ਮਧੂ ਸ਼ਹਿਦ ਦੀ ਬੜੀ ਭਾਰੀ ਰਸਦਾਇਕ ਅਤੇ ਸੁੰਦਰ ਸਵਾਦ ਹੈ। ਕੈਸੇ ਕਵਿਤਾਈ ਮਿੱਠੀ? ਕਹਿੰਦੇ ਕਵਿਤਾ ਕਿੱਦਾਂ ਦੀ ਮਿੱਠੀ ਹੈ? ਜੈਸੇ ਹੈ ਪਿਊਖ ਪਿਆਰੋ। ਕਹਿੰਦੇ ਜਿਵੇਂ ਅੰਮ੍ਰਿਤ ਪਿਆਰਾ ਹੈ, ਜਿਵੇਂ ਅੰਮ੍ਰਿਤ ਮਿੱਠਾ ਹੈ, ਪਰ ਕਲੀ ਕਾਲ ਦੇ ਜੀਵਾਂ ਦੀ ਹਾਲਤ ਕੈਸੀ ਹੈ? ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਕਲੀ ਕਾਲ ਦੇ ਸਮੇਂ ਅੰਦਰ ਲੋਕਾਂ ਦੀ ਹਾਲਤ ਐਸੀ ਹੈ ਵੀ ਅੰਮ੍ਰਿਤ ਕੌੜਾ ਲੱਗਦਾ ਹੈ ਤੇ ਕੌੜੀ ਜ਼ਹਿਰ ਵਰਗੀ ਸ਼ਰਾਬ ਮਿੱਠੀ ਲੱਗਦੀ ਹੈ। ਸਾਕਤ ਕੀਬਦ ਨੈਣੋ ਡੀਠੀ, ਰੱਬ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਇਹ ਹਾਲਤ ਅੱਖੀ ਵੇਖੀ ਗੱਲ ਹੈ। ਕੈਸੇ ਕਵਿਤਾਈ ਮਿੱਠੀ, ਜੈਸੇ ਹੈ ਪਿਊਖ ਪਿਆਰੋ, ਜਿਵੇਂ ਭਗਤੀ ਵਾਲੇ ਲੋਕਾਂ ਨੂੰ, ਪ੍ਰੇਮੀ ਲੋਕਾਂ ਨੂੰ, ਸਾਧਕ ਪੁਰਸ਼ਾਂ ਨੂੰ ਅੰਮ੍ਰਿਤ ਪਿਆਰਾ ਲੱਗਦਾ ਹੈ। ਕੈਸੇ ਹੈ ਪਿਊਖ ਪਿਆਰੋ, ਜੈਸੇ ਗੰਗ ਮਾਨੀ ਹੈ। ਕਹਿੰਦੇ ਅੰਮ੍ਰਿਤ ਕਿਹੋ ਜਿਹਾ ਮਿੱਠਾ ਹੈ, ਅੰਮ੍ਰਿਤ ਕੈਸਾ ਪਵਿੱਤਰ ਹੈ, ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਹੈ। ਗੰਗਾ ਵਿਚ ਕੰਢੇ ਤੇ ਖੜੋ ਕੇ ਪੈਸਾ ਸੁੱਟ ਦਿਓ ਤੇ ਥੱਲੇ ਭਾਵੇਂ 20 ਗਜ ਤੇ ਪੈਸਾ ਜਾ ਪਵੇ, ਓਦਾਂ ਹੀ ਦਿਸਦਾ ਥੱਲੇ ਪਈਆਂ ਹੱਡੀਆਂ, ਥੱਲੇ ਪੈ ਪੈਸੇ ਦਿਸਦੇ ਨੇ ਪਾਣੀ ਵਿਚੋਂ ਦੀ। ਇੰਨਾ ਪਾਣੀ ਸਾਫ ਹੈ, ਸ਼ੀਸ਼ੇ ਨਾਲੋਂ ਵੀ ਸਾਫ ਹੈ। ਸੋ ਕੈਸੇ ਕਵਿਤਾਈ ਮਿੱਠੀ, ਜੈਸੇ ਪਿਊਖ ਪਿਆਰੋ, ਕੈਸੇ ਹੈ ਪਿਊਖ ਪਿਆਰੋ, ਜੈਸੇ ਗੰਗ ਮਾਨੀ ਹੈ। ਕੈਸੇ ਗੰਗ ਮਾਨੀ, ਜੈਸੇ ਬ੍ਰਹਮਾਨੰਦ ਗਿਆਨੀ ਗਾਤ। ਕਹਿੰਦੇ ਗੰਗਾ ਦੀ ਪਵਿੱਤਰਤਾ ਕੈਸੀ ਹੈ? ਕਹਿੰਦੇ ਜਿਵੇਂ ਬ੍ਰਹਮ ਗਿਆਨੀਆਂ ਦੀ ਕਥਾ ਪਿਆਰੀ ਹੈ, ਮਿੱਠੀ ਹੈ, ਇਸੇ ਤਰ੍ਹਾਂ ਗੰਗਾ ਦਾ ਜਲ ਪਿਆਰਾ ਹੈ, ਨਿਰਮਲ ਹੈ, ਉਜਲ ਹੈ। ਕੈਸੇ ਗੰਗ ਮਾਨੀ, ਜੈਸੇ ਬ੍ਰਹਮਾਨੰਦ ਗਿਆਨੀ ਗਾਤ। ਕੈਸੇ ਬ੍ਰਹਮਾਨੰਦ, ਜੈਸੇ ਗ੍ਰੰਥ ਜੂ ਕੀ ਬਾਣੀ ਹੈ। ਇਹ ਸਾਰੇ ਉਪਮੇਹ ਤੇ ਉਪਮਾਨ ਲਿਆ ਕੇ ਬਾਣੀ ਤੇ ਘਟਾਏ ਨੇ ਭਈ ਜਿਵੇਂ ਗੁਰੂ ਦੀ ਬਾਣੀ ਪਵਿੱਤਰ ਹੈ, ਜਿਵੇਂ ਗੁਰੂ ਦੀ ਬਾਣੀ ਅੰਮ੍ਰਿਤ ਰੂਪ ਹੈ, ਜਿਵੇਂ ਗੁਰੂ ਦੀ ਬਾਣੀ ਮਿੱਠੀ ਹੈ, ਇਸ ਬਾਣੀ ਦੀ ਕੋਈ ਦੂਜੀ ਮਿਸਾਲ ਨਹੀਂ ਲੱਭ ਸਕਦੀ, ਅਭਰਨ ਹੈ। ਹੇ ਵਾਹਿਗੁਰੂ, ਤੈਨੂੰ ਕੋਈ ਭਰਮ ਨਹੀਂ ਹੈ, ਜਗਤ ਜੀਵ ਭਰਮ ਵਿਚ ਗ੍ਰਸਤ ਹਨ, ਅਭਰਨ ਹੈ, ਭਰਮ ਤੋਂ ਰਹਿਤ ਹੈ, ਤੈਨੂੰ ਕੋਈ ਭਰ ਨਹੀਂ ਸਕਦਾ, ਤੂੰ ਭਰਨ ਤੋਂ ਰਹਿਤ ਹੈ। ਆ ਮੈਣੇ ਨਹੀਂ ਭਰਨ, ਮੈਣੇ ਭਰਨ ਤੋਂ ਆਕਾਸ਼ਵਤ ਬੇਅੰਤ ਹੈ, ਸਾਰੇ ਵਿਆਪਕ ਹੈ, ਅਭਰਨ ਹੈ, ਜਾਂ ਸਾਰਿਆਂ ਦਾ ਭੂਸ਼ਣ ਰੂਪ ਹੋ ਰਿਹਾ ਹੈ, ਜਾਂ ਸਾਰਿਆਂ ਨੂੰ ਭੂਸ਼ਿਤ ਕਰਨ ਵਾਲਾ ਹੈ, ਸਾਰਿਆਂ ਦੀ ਦੇਹ ਵਿਚ ਚੇਤਨ ਸਤਾ ਹੋ ਕੇ ਬਿਰਾਜਮਾਨ ਹੈ, ਅਭਰਨ ਹੈ, ਸੇਵਕਾਂ ਦੇ ਫਲ ਪੱਤੇ ਮੇਵੇ ਲੈ ਕੇ ਪ੍ਰਸੰਨ ਹੋ ਜਾਂਦਾ ਹੈ। ਜੇ ਸ਼ਰਧਾ ਨਾਲ ਕੋਈ ਸੁੱਕੀ ਰੋਟੀ ਵੀ ਦਵੇ ਤਾਂ ਵੀ ਉਹਨੂੰ ਵਰ ਦੇ ਦਿੰਦਾ ਹੈ, ਲਾਲੋ ਵਰਗੇ ਤਰਖਾਣ ਦੀ ਸੁੱਕੀ ਰੋਟੀ ਖਾ ਕੇ ਉਹਨੂੰ ਮਾਲਾ ਮਾਲ ਕਰ ਦਿੰਦਾ ਹੈ। ਮਲਕ ਭਾਗੋ ਦੇ ਪੂੜੇ ਖਾ ਕੇ ਵੀ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਹੁੰਦੀ। ਤੂੰ ਆਪਣੇ ਸੇਵਕਾਂ ਦੇ ਪੱਤਰ, ਫੁੱਲ, ਚੌਲ, ਫਲ, ਬਸਤਰ ਲੈ ਕੇ ਪ੍ਰਸੰਨ ਹੋ ਜਾਂਦਾ ਹੈ। ਦ੍ਰੋਪਦੀ ਨੇ ਆਪਣੀ ਸਾੜੀ ਪਾੜ ਕੇ ਇੱਕ ਰਿਖੀ ਨੂੰ ਜਲ ਵਿਚ ਸੁੱਟ ਦਿੱਤੀ ਸੀ ਤੇ ਉਹਦਾ ਦਾਨ ਇੰਨਾ ਫਲੀਭੂਤ ਹੋਇਆ ਵੀ ਸਭਾ ਅੰਦਰ ਉਹਦਾ ਨਗੇਜ ਢਕਿਆ ਗਿਆ, ਕਿੰਨੇ ਕੱਪੜੇ ਆ ਗਏ। ਇਸ ਤਰ੍ਹਾਂ ਜਿਹੜਾ ਸ਼ਰਧਾ ਨਾਲ ਥੋੜਾ ਜਿਹਾ ਵੀ ਦਾਨ ਦਿੰਦਾ ਹੈ, ਉਸ ਨੂੰ ਅਨੰਤ ਦਾਨ ਦੇ ਕੇ ਤੂੰ ਭਰਪੂਰ ਕਰ ਦਿੰਦਾ ਹੈ, ਭਰ ਦਿੰਦਾ ਹੈ, ਮਾਲਾ ਮਾਲ ਕਰ ਦਿੰਦਾ ਹੈ, ਅਭਰਨ ਹੈ, ਸਾਰਿਆਂ ਸੇਵਕਾਂ ਨੂੰ ਸ਼ੁਭ ਗੁਣਾ ਕਰਕੇ ਭਰਨ ਵਾਲਾ ਹੈ, ਸਰਬ ਵਿਆਪਕ ਹੈ। ਇੱਕ ਇੱਕ ਸ਼ਬਦ ਦੇ ਵਿਦਵਾਨ ਸੱਜਣਾ ਨੇ ਅਨੇਕਾਂ ਅਨੇਕਾਂ ਅਰਥ ਕੀਤੇ ਨੇ। ਇਹ ਬਹੁਤੇ ਅਰਥ ਕਰਨੇ ਵੀ ਇੱਕ ਅਲੰਕਾਰ ਹੀ ਹੈ, ਭਾਵ ਭੂਸ਼ਣ ਹੀ ਹੈ, ਬਾਣੀ ਦੀ ਹੋਰ ਸੋਭਾ ਹੈ। ਵੈਸੇ ਤੇ ਇੱਕ ਹੀ ਅਰਥ ਸਾਡੇ ਹਿਰਦੇ ਵਿਚ ਵਸ ਜਾਵੇ ਇੱਕ ਸ਼ਬਦ ਦਾ ਤੇ ਨਹੀਂ ਕਾਫੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਵਿਚਾਰ ਸਾਡੇ ਹਿਰਦਿਆਂ ਵਿਚ ਵਸ ਜਾਵੇ ਤਾਂ ਅਸੀਂ ਵੀ ਭੂਸ਼ਿਤ ਹੋ ਜਾਈਏ। ਗੁਰੂ ਦਾ ਸਿੱਖ ਜੇ ਸਿੱਖੀ ਧਾਰਨ ਕਰ ਲਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਕਾਰ ਨੇ ਇਹ ਭੂਸ਼ਣ ਰੂਪ ਨੇ, ਇਹ ਗਹਿਣਾ ਰੂਪ ਨੇ। ਪੁਰਾਣੇ ਸਿੰਘਾਂ ਦੀਆਂ ਤਲਵਾਰਾਂ ਤੁਸੀਂ ਜਾ ਕੇ ਵੇਖੋ, ਅਜਾਇਬ ਘਰਾਂ ਵਿਚ ਵੱਡੇ ਵੱਡੇ ਸਥਾਨਾਂ ਤੇ ਉਹਨਾਂ ਨੇ ਕਿਵੇਂ ਸ਼ਿੰਗਾਰ ਕੇ ਰੱਖੀਆਂ ਹੁੰਦੀਆਂ, ਜਿਵੇਂ ਬੀਬੀਆਂ ਮਾਈਆਂ ਜਾਂ ਕਈ ਲੋਕ ਧਨ ਖਰਚ ਕਰਕੇ ਗਹਿਣੇ ਕਢਾਉਂਦੇ ਨੇ। ਗੁਰੂ ਦੇ ਸਿੱਖਾਂ ਦਾ ਗਹਿਣਾ ਸ੍ਰੀ ਸਾਹਿਬ ਹੀ ਹੈ, ਚੰਗਾ ਵਧੀਆ ਕੜਾ, ਚੰਗੀ ਵਧੀਆ ਕੁਰਬਾਨ, ਚੰਗੇ ਵਧੀਆ ਬਸਤਰ, ਚੰਗੇ ਵਧੀਆ ਸ਼ਸਤਰ ਤੇ ਗੁਰੂ ਦੀ ਬਾਣੀ ਦੇ ਚੰਗੇ ਚੰਗੇ ਵਧੀਆ ਵਧੀਆ ਗੁਟਕੇ ਗ੍ਰੰਥ ਆਪਣੇ ਘਰ ਵਿਚ ਰੱਖਣੇ, ਉਨ੍ਹਾਂ ਨੂੰ ਪੜ੍ਹਨਾ, ਉਨ੍ਹਾਂ ਦਾ ਸਵਾਗਤ ਕਰਨਾ, ਇਹਦੇ ਨਾਲ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਸੋ ਸਤਿਗੁਰੂ ਜੀ ਦੀ ਪ੍ਰਸੰਸਾ ਨੂੰ ਪ੍ਰਾਪਤ ਹੋਣ ਲਈ ਜਿੱਥੇ ਅਸੀਂ ਬਾਹਰ ਦੀ ਰਹਿਤ ਵਿਚ ਤਿਆਰ ਪ੍ਰਤਿਆਰ ਰਹਿਣਾ ਹੈ, ਉਥੇ ਅੰਦਰੋਂ ਵੀ ਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਸਤਿਗੁਰੂ ਜੀ ਦੀ ਪ੍ਰਸੰਸਾ ਦੇ ਪਾਤਰ ਬਣਨਾ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ। ਕਈ ਵਾਰ ਚਿੱਤ ਕਰਦਾ ਹੁੰਦਾ ਵੀ ਕੋਈ ਹੋਰ ਕਥਾ ਸੁਣਾਈ ਜਾਵੇ, ਪਰ ਜਦੋਂ ਸਾਹਮਣੇ ਬਾਣੀ ਹੋਵੇ ਤੇ ਫਿਰ ਚਿੱਤ ਇਹ ਵੀ ਨਹੀਂ ਕਰਦਾ ਵੀ ਬਾਣੀ ਨੂੰ ਛੱਡ ਕੇ ਕੋਈ ਬਾਹਰ ਦੀ ਗੱਲ ਵਿਚ ਧਸੂਰੀ ਜਾਵੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਹੈ, ਇੱਥੇ ਤੁਹਾਡੇ ਕੋਲ ਤੇ ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਚੜ੍ਹਦੇ ਤੋਂ ਚੜ੍ਹਦੇ ਰਾਗੀ, ਚੜ੍ਹਦੇ ਤੋਂ ਚੜ੍ਹਦੇ ਕਥਾ ਵਾਚਕ ਗੁਣੀ ਗਿਆਨੀ ਸੱਜਣ ਆਉਂਦੇ ਰਹਿੰਦੇ ਨੇ, ਆਪ ਉਨ੍ਹਾਂ ਤੋਂ ਲਾਭ ਖੱਟਦੇ ਰਹਿੰਦੇ ਹੋ। ਸਮੇਂ ਸਮੇਂ ਅਨੁਸਾਰ ਸਾਧ ਸੰਗਤ ਕਰਕੇ ਗੁਰੂ ਦੀ ਬਾਣੀ ਸੁਣ ਕੇ, ਸੋ ਮੇਰੇ ਕੋਲੋਂ ਵਿਚਾਰ ਕਰਦਿਆਂ ਅਨੰਤ ਤਰੁੱਟੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਉਸ ਦੀ ਖਿਮਾ ਬਖਸ਼ਣੀ। ਫਿਰ ਨਦੀ ਨਾਮ ਸੰਯੋਗੀ ਮੇਲੇ 2 ਦਿਨ ਸ੍ਰੀ ਅਖੰਡ ਪਾਠ ਆਰੰਭ ਹੋਣ ਕਰਕੇ ਆਉਣ ਵਾਲੇ ਸਮੇਂ ਅੰਦਰ ਕਥਾ ਨਹੀਂ ਹੋਏਗੀ, ਫਿਰ ਐਤਵਾਰ ਨੂੰ ਆਪ ਜੀ ਦੀ ਹਾਜ਼ਰੀ ਭਰੀ ਜਾਵੇਗੀ। ਬਾਕੀ ਵਿਸਥਾਰ ਨਾਲ ਪ੍ਰੋਗਰਾਮ ਆਪਣੇ ਗ੍ਰੰਥੀ ਸਹਿਬਾਨ ਆਪ ਜੀ ਨੂੰ ਰੋਜ਼ ਦੱਸਦੇ ਹਨ, ਉਹ ਦੱਸਣਗੇ। ਸਾਰੀ ਸੰਗਤ ਦਾ, ਇੱਥੋਂ ਦੇ ਪ੍ਰਬੰਧਕਾਂ ਦਾ, ਵਿਸ਼ੇਸ਼ ਕਰਕੇ ਗ੍ਰੰਥੀ ਸਿੰਘਾਂ ਦਾ ਧੰਨਵਾਦ ਹੈ, ਜਿਨ੍ਹਾਂ ਨੇ ਸੰਯੋਗ ਦੇ ਕੇ ਸੰਗਤ ਦੇ ਦਰਸ਼ਨ ਕਰਵਾਏ। ਨਾਲੇ ਗਿਆਨੀ ਪ੍ਰੀਤਮ ਸਿੰਘ ਜੀ ਸਾਊਥ ਹਾਲ ਵਾਲੇ ਮੈਨੂੰ ਕਹਿਣ ਲੱਗੇ, ਗਿਆਨੀ ਜੀ ਤੁਸੀਂ ਤੇ ਚਲੇ ਜਾਣਾ, ਮੈਂ ਤੇ ਇੱਥੇ ਹੀ ਰਹਿਣਾ, ਤੁਸੀਂ ਸਹਿਜਲੀ ਦੀਆਂ ਸੰਗਤਾਂ ਦੇ ਵੀ ਦਰਸ਼ਨ ਕਰ ਲਵੋ। ਸੋ ਇਸ ਕਰਕੇ ਆਪ ਜੀ ਦੇ ਨਾਲ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦਾ ਇਹ ਅਵਸਰ ਪ੍ਰਾਪਤ ਹੋਇਆ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਤਰੁੱਟੀਆਂ ਭੁੱਲਾਂ ਰਹਿ ਗਈਆਂ, ਉਨ੍ਹਾਂ ਦੀ ਖਿਮਾ ਬਖਸ਼ਣੀ। ਚੰਗੀ ਗੱਲ ਜਿਹੜੀ ਹੋਵੇ ਮਨ ਚ ਵਸਾ ਲੈਣੀ, ਬੁਰੇ ਖਿਆਲਾਂ ਦਾ ਤਿਆਗ ਕਰਕੇ ਅਸੀਂ ਸਤਿਗੁਰੂ ਦੀ ਪ੍ਰਸੰਸਾ ਦੇ ਪਾਤਰ ਬਣਨਾ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।